ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਸਰੂਪ ਸਾਧ ਸਿੰਘ ਜੀਓ, ਗੁਰੂ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ ਸਤਿਗੁਰੂ ਜੀ ਨੇ ਸਮੂਹ ਤਿਹਾੜਾ ਪਰਿਵਾਰ ਨੂੰ ਸ੍ਰੇਸ਼ਟ ਉਦਮ ਪ੍ਰਚਾਰ ਬਖਸ਼ਿਸ਼ ਕੀਤਾ। ਸਮੂਹ ਸੰਗਤਾਂ ਨੂੰ ਪਿਆਰ ਨਿਮੰਤਰਣ ਦੇ ਕਰਕੇ ਆਪਣੇ ਗ੍ਰਹਿ ਵਿਖੇ ਸ਼ਾਮ ਦੇ ਦੀਵਾਨ ਸਜਾਏ। ਸਜੇ ਦੀਵਾਨ ਵਿੱਚ ਜਿੱਥੇ ਆਪਾਂ ਨੇ ਸੋਦਰ ਦੇ ਪਾਠ ਵਿੱਚ ਹਾਜ਼ਰੀਆਂ ਭਰੀਆਂ, ਥੋੜ੍ਹਾ ਸਮਾਂ ਗੁਰੂ ਚਰਨਾਂ ਵਿੱਚੋਂ ਹੋਰ ਲਾਹਾ ਲੈਣ ਵਾਸਤੇ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਕਾਰਵੇ ਤੋਂ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਮੁੱਖ ਵਾਕ ਆਪਾਂ ਸਮੂਹ ਸੰਗਤਾਂ ਨੇ ਸਰਵਣ ਕੀਤਾ ਹੈ, ਜਿਸ ਦੀਆਂ ਰਹਾਉ ਦੀਆਂ ਪੰਕਤੀਆਂ ਹਨ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਚਾਲੀ ਦਾ ਭਾਵ ਹੈ ਰਸਤਾ। ਗੁਰੂ ਨੇ ਸਾਨੂੰ ਇੱਕ ਜੀਵਨ ਜਿਉਣ ਦਾ ਰਸਤਾ ਦੱਸਣਾ ਕੀਤਾ ਹੈ ਔਰ ਸਤਿਗੁਰਾਂ ਨੇ ਨਾਲ ਪ੍ਰੇਰਨਾ ਦਿੱਤੀ ਹੈ, ਇਹ ਗੁਰੂ ਕੇ ਸਿੱਖੋ ਇਹ ਜਗਿਆਸੂ ਜਨੋ, ਗੁਰੂ ਦੇ ਦਰਸਾਏ ਹੋਏ ਮਾਰਗ ਉੱਤੇ ਚੱਲਣ ਦਾ ਯਤਨ ਕਰੋ। ਹੁਣ ਜਦੋਂ ਆਪਾਂ ਗੁਰੂ ਕੀ ਬਾਣੀ ਨੂੰ ਪੜ੍ਹਦੇ ਹਾਂ, ਗੁਰੂ ਮਹਾਰਾਜ ਜੀ ਨੇ ਜੀਵਨ ਜਿਉਣ ਦੇ ਮਨੁੱਖ ਦੇ ਦੋ ਢੰਗ ਦੋ ਰਸਤੇ ਗੁਰੂ ਕੀ ਬਾਣੀ ਵਿੱਚ ਨਿਰੂਪਣ ਕੀਤੇ ਆ, ਬਖਸ਼ਿਸ਼ ਕੀਤੇ ਆ, ਔਰ ਦੋਨਾਂ ਰਸਤਿਆਂ ਉੱਤੇ ਚੱਲਣ ਦੇ ਨਾਲ ਜੋ ਮਨੁੱਖ ਨੂੰ ਲਾਭ ਮਿਲਦੇ ਆ, ਜੋ ਆਤਮਕ ਉੱਚਤਾ ਆਤਮਕ ਅਵਸਥਾ ਬਣਦੀ ਹੈ ਉਹਦਾ ਵੀ ਸਤਿਗੁਰਾਂ ਨੇ ਜ਼ਿਕਰ ਕੀਤਾ। ਇੱਕ ਰਸਤਾ ਮਨ ਦੀ ਚਾਲੀ ਦਾ, ਜਿਹੜਾ ਮਨੁੱਖ ਮਨ ਦੀ ਚਾਲੀ ਉੱਤੇ ਜੋ ਮਨ ਨੇ ਪ੍ਰੇਰਨਾ ਦਿੰਦਾ ਉਹ ਸੰਸਾਰ ਆਪਣੇ ਜੀਵਨ ਨੂੰ ਚਲਾਉਂਦਾ, ਉਹ ਸੰਸਾਰ ਮਨੁੱਖ ਇਸ ਸੰਸਾਰ ਦੇ ਵਿੱਚ ਵਿਚਰਦਾ, ਉਸ ਮਨ ਦੀ ਚਾਲੀ ਅਨੁਸਾਰ ਚੱਲਣ ਦਾ ਜੋ ਨੁਕਸਾਨ ਹੁੰਦਾ ਉਸ ਦਾ ਵੀ ਸਤਿਗੁਰਾਂ ਨੇ ਗੁਰੂ ਕੀ ਬਾਣੀ ਵਿੱਚ ਜ਼ਿਕਰ ਕੀਤਾ, ਸੁਚੇਤ ਕੀਤਾ। ਜਦੋਂ ਆਪਾਂ ਸੋਠ ਰਾਗ ਵਿੱਚ ਗੁਰੂ ਅਮਰਦਾਸ ਜੀ ਦਾ ਪ੍ਰਮਾਣ ਪੜ੍ਹਦੇ ਹਾਂ, ਦੋਨਾਂ ਪੰਕਤੀਆਂ ਵਿੱਚ ਗੁਰੂ ਮਹਾਰਾਜ ਜੀ ਨੇ ਦੋ ਮਾਰਗ ਦਰਸਾਏ ਹੈ। ਇੱਕ ਰਸਤਾ ਹੈ ਸੋ ਸਿੱਖ ਸਖਾ ਬੰਧ ਬਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਸਤਿਗੁਰੂ ਗੁਰੂ ਅਮਰਦਾਸ ਜੀ ਦਾ ਪ੍ਰਮਾਣ ਹੈ ਕਿ ਉਹ ਗੁਰੂ ਕਾ ਸਿੱਖ, ਉਹ ਜਗਿਆਸੂ ਜਿਹੜਾ ਗੁਰੂ ਦੇ ਹੁਕਮ ਅਨੁਸਾਰ ਆਪਣੇ ਜੀਵਨ ਨੂੰ ਢਾਲਦਾ ਹੈ, ਜੀਵਨ ਨੂੰ ਚਲਾਉਂਦਾ ਹੈ, ਜੋ ਗੁਰੂ ਹੁਕਮ ਕਰਦਾ ਉਹ ਕਾਰਜ ਕਰਦਾ, ਜਿੱਥੋਂ ਗੁਰੂ ਮਾੜੇ ਕਰਮਾਂ ਤੋਂ ਉਸ ਨੂੰ ਵਰਜਦਾ ਉਹਨਾਂ ਮਾੜੇ ਕਰਮਾਂ ਦਾ ਤਿਆਗ ਕਰ ਦਿੰਦਾ, ਐਸਾ ਗੁਰਸਿੱਖ ਸਤਿਗੁਰੂ ਕਹਿੰਦੇ ਸਾਡਾ ਸਕਾ ਮਿੱਤਰ ਹੈ, ਸਾਡਾ ਭਰਾ ਹੈ, ਸਾਡਾ ਸੰਬੰਧੀ ਹੈ, ਸਾਡਾ ਭਾਈ ਹੈ, ਔਰ ਉਸ ਦੇ ਨਾਲ ਜਿੱਥੇ ਸਾਡੇ ਸਾਰੇ ਰਿਸ਼ਤੇ ਜੁੜ ਜਾਂਦੇ ਆ, ਉੱਥੇ ਇਸ ਮਾਰਗ ਉੱਤੇ ਗੁਰੂ ਦੀ ਚਾਲੀ ਦੇ ਧਾਰਨੀ ਬਣਨ ਦੇ ਨਾਲ ਸਦੀਵੀ ਉਸ ਨੂੰ ਇਸ ਸੰਸਾਰ ਵਿੱਚ ਸੁੱਖ ਅਤੇ ਸ਼ਾਂਤੀ ਜਿੱਥੇ ਮਿਲਦੀ ਹੈ, ਉੱਥੇ ਪ੍ਰਭੂ ਦੇ ਚਰਨਾਂ ਵਿੱਚ ਸਦੀਵ ਕਾਲ ਵਾਸਤੇ ਉਸ ਨੂੰ ਥਾਂ ਮਿਲ ਜਾਂਦੀ ਹੈ। ਸੋ ਸਿੱਖ ਸਖਾ ਬੰਧ ਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਇੱਕ ਹੈ ਇਹ ਰਸਤਾ। ਦੂਜਾ ਰਸਤਾ ਹੈ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜਿਹੜਾ ਆਪਣੇ ਮਨ ਦੇ ਨਿਰਧਾਰਿਤ ਕੀਤੇ ਹੋਏ ਰਸਤੇ ਉੱਤੇ ਚੱਲਦਾ, ਜੋ ਮਨ ਪ੍ਰੇਰਨਾ ਦਿੰਦਾ ਉਹ ਕੰਮ ਕਰਦਾ, ਸਤਿਗੁਰੂ ਕਹਿੰਦੇ ਉਸ ਦਾ ਵਾਸਤਾ ਗੁਰੂ ਦੇ ਨਾਲੋਂ ਟੁੱਟ ਜਾਂਦਾ, ਗੁਰੂ ਤੋਂ ਉਹਦੀ ਦੂਰੀ ਪੈ ਜਾਂਦੀ ਹੈ, ਗੁਰੂ ਨਾਲੋਂ ਉਹਦਾ ਵਿਛੋੜਾ ਪੈਣ ਸਦਕਾ ਅਨੇਕ ਪ੍ਰਕਾਰ ਦੇ ਦੁੱਖਾਂ ਦੀਆਂ ਚੋਟਾਂ ਉਸ ਨੂੰ ਸਹਾਰਨੀਆਂ ਪੈਂਦੀਆਂ ਹਨ। ਔਰ ਨਿਰਣਾ ਹੁਣ ਆਪਾਂ ਕਰਨਾ ਹੈ ਕਿ ਗੁਰੂ ਦੇ ਭਰਾ, ਗੁਰੂ ਦੇ ਰਿਸ਼ਤੇਦਾਰ, ਗੁਰੂ ਦੇ ਸਕੇ ਸਿੱਖ ਬਣ ਕੇ ਆਪਾਂ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਹੈ, ਇਸ ਸੰਸਾਰ ਦੇ ਵਿੱਚ ਸੁੱਖ ਸ਼ਾਂਤੀ ਪ੍ਰਾਪਤ ਕਰਨੀ ਹੈ, ਔਰ ਪ੍ਰਭੂ ਦੇ ਚਰਨਾਂ ਵਿੱਚ ਇਸ ਸੰਸਾਰ ਦਾ ਤਿਆਗ ਕਰਨ ਤੋਂ ਉਪਰੰਤ ਗੁਰੂ ਦੇ ਚਰਨਾਂ ਵਿੱਚ ਥਾਂ ਪ੍ਰਾਪਤ ਕਰਨੀ ਹੈ, ਜਾਂ ਆਪਾਂ ਮਨ ਦੇ ਨਿਰਧਾਰਿਤ ਕੀਤੇ ਹੋਏ ਰਸਤੇ ਉੱਤੇ ਚੱਲ ਕੇ ਗੁਰੂ ਦੇ ਨਾਲੋਂ ਵਿਛੋੜਾ ਪਾ ਕੇ ਇਸ ਸੰਸਾਰ ਦੇ ਵਿੱਚ ਵੀ ਅਨੇਕ ਪ੍ਰਕਾਰ ਦੇ ਦੁੱਖਾਂ ਨੂੰ ਸਹਿਣਾ ਹੈ ਅਤੇ ਪਰਲੋਕ ਦੇ ਵਿੱਚ ਵੀ ਲਾਹਨਤਾਂ ਦਾ ਸਾਹਮਣਾ ਕਰਨਾ ਹੈ। ਜਿਹੜਾ ਮਨੁੱਖ ਅਤੇ ਮਨ ਦੇ ਨਿਰਧਾਰਿਤ ਕੀਤੇ ਰਸਤੇ ਉੱਤੇ ਚੱਲੇਗਾ ਉਸਨੂੰ ਤਾਂ ਇਹੋ ਕੁਛ ਹੀ ਪ੍ਰਾਪਤ ਹੋਵੇਗਾ। ਤਦ ਹੀ ਬਾਬਾ ਕਬੀਰ ਜੀ ਨੇ ਗੁਰੂ ਕੀ ਬਾਣੀ ਵਿੱਚ ਸੁਚੇਤ ਕੀਤਾ ਹੈ, ਜਗਿਆਸੂ ਮਨ ਦੇ ਉੱਤੇ ਮਾਇਆ ਦਾ ਪ੍ਰਭਾਵ ਹੈ, ਇਸ ਕਰਕੇ ਮਨ ਦੀ ਸੋਚਣੀ ਜਿਹੜੀ ਉਹ ਠੀਕ ਨਹੀਂ। ਮਾਇਆ ਦੇ ਪ੍ਰਭਾਵ ਅਧੀਨ ਮਨ ਜਿਹੜਾ ਅਨੇਕ ਪ੍ਰਕਾਰ ਦੀਆਂ ਚਿਤਵਨੀਆਂ ਚਿਤਵਦਾ ਅਤੇ ਅਨੇਕ ਪ੍ਰਕਾਰ ਦੇ ਮਨ ਨੂੰ ਪ੍ਰੇਰਨਾ ਦਿੰਦਾ, ਇਸ ਕਰਕੇ ਮਨ ਦੇ ਪਿੱਛੇ ਨਹੀਂ ਲੱਗਣਾ। ਮਨ ਦਾ ਹਾਲ ਤਾਂ ਇਹ ਹੈ, ਸਭ ਕੁਝ ਜਾਣਦਾ ਬੁੱਝਦਾ ਮਾੜੇ ਕਰਮ ਕਰਾਉਂਦਾ। ਜਿਵੇਂ ਕੋਈ ਮਨੁੱਖ ਹੱਥ ਵਿੱਚ ਦੀਵਾ ਲੈ ਕੇ ਖੂਹ ਵਿੱਚ ਡਿੱਗ ਜਾਵੇ, ਫਿਰ ਨਾ ਖੂਹ ਦਾ ਕਸੂਰ ਹੈ, ਨਾ ਦੀਵੇ ਦਾ ਕਸੂਰ ਹੈ, ਨਾ ਰਸਤੇ ਦਾ ਕਸੂਰ ਹੈ। ਜੇ ਕਸੂਰ ਹੈ ਤਾਂ ਕੇਵਲ ਜਿਹੜਾ ਮਨੁੱਖ ਸਾਹਮਣੇ ਦੇਖਦਾ ਹੋਇਆ ਉਸ ਖੂਹ ਵਿੱਚ ਡਿੱਗ ਪਿਆ, ਕਸੂਰ ਉਹਦਾ ਹੀ ਗਿਣਿਆ ਜਾਂਦਾ। ਬਾਬਾ ਕਬੀਰ ਜੀ ਨੇ ਪ੍ਰਮਾਣ ਕੀਤਾ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਤਦ ਹੀ ਸਤਿਗੁਰੂ ਨੇ ਪ੍ਰੇਰਨਾ ਦਿੱਤੀ ਹੈ, ਇਹ ਮਨ ਇਹ ਜਗਿਆਸੂ ਹੈ ਗੁਰੂ ਕੇ ਸਿੱਖ, ਤੁਸੀਂ ਮਨ ਦੇ ਪਿੱਛੇ ਨਹੀਂ ਲੱਗਣਾ। ਕੀ ਕਰਨਾ ਹੈ? ਗੁਰੂ ਦੀ ਮੱਤ ਨੂੰ ਲੈਣਾ, ਗੁਰੂ ਦੀ ਮੱਤ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ। ਔਰ ਗੁਰਦੇਵ ਜੀ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਅੱਜ ਮੁੱਖ ਪ੍ਰੇਰਨਾ ਸਾਨੂੰ ਇਹੀ ਦਿੱਤੀ ਹੈ, ਗੁਰਸਿੱਖ ਮੀਤ, ਇਹ ਗੁਰਸਿੱਖ ਮਿੱਤਰੋ ਕੀ ਕਰੋ, ਚਲੋ ਗੁਰ ਚਾਲੀ। ਜੋ ਗੁਰੂ ਨੇ ਗੁਰੂ ਕੀ ਬਾਣੀ ਵਿੱਚ ਇੱਕ ਰਸਤਾ ਸਾਨੂੰ ਸਾਡੇ ਸਫਲ ਜੀਵਨ ਜੀਉਣ ਦਾ ਬਖਸ਼ਿਸ਼ ਕੀਤਾ, ਉਸ ਮਾਰਗ ਦੇ ਧਾਰਨੀ ਬਣ ਜਾਵੋ, ਉਸ ਮਾਰਗ ਉੱਤੇ ਚੱਲਣਾ ਕਰੋ। ਤੁਸੀਂ ਪੁੱਛੋਗੇ ਗੁਰੂ ਦੀ ਚਾਲੀ ਕੀ ਹੈ? ਜੋ ਆਪਾਂ ਗੁਰੂ ਦੀ ਬਾਣੀ ਪੜ੍ਹਨੀ ਹੈ ਇਹ ਗੁਰੂ ਦੀ ਚਾਲੀ ਹੈ, ਕਿਉਂਕਿ ਸਤਿਗੁਰੂ ਨੇ ਹੁਕਮ ਕੀਤਾ ਆਇਓ ਪੜ੍ਹਨ ਸੁਣਨ ਕੋ ਬਾਣੀ। ਇਹ ਮਨੁੱਖ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਮਨੁੱਖਾ ਜਨਮ ਦੀ ਦਾਤ ਦਿੱਤੀ ਹੈ, ਇਹਦਾ ਮਨੋਰਥ ਕੀ ਹੈ? ਆਇਓ ਸੁਣਨ ਪੜ੍ਹਨ ਕੋ ਬਾਣੀ, ਗੁਰੂ ਕੀ ਬਾਣੀ ਨੂੰ ਪੜ੍ਹਨ ਅਤੇ ਸੁਣਨ ਨੂੰ ਪਰਮੇਸ਼ੁਰ ਨੇ ਤੈਨੂੰ ਇਸ ਸੰਸਾਰ ਵਿੱਚ ਭੇਜਿਆ। ਮੇਰਾ ਪੜ੍ਹਨ ਅਤੇ ਸੁਣਨ ਵਾਸਤੇ ਹੀ ਨਹੀਂ ਭੇਜਣਾ ਕੀਤਾ, ਇਸ ਨੂੰ ਜੋ ਸੁਣਿਆ ਮੰਨਣਾ ਆਪਣੇ ਜੀਵਨ ਵਿੱਚ। ਔਰ ਗੁਰੂ ਦੀ ਚਾਲੀ ਕੀ ਹੈ? ਮਾੜੇ ਕਰਮਾਂ ਦਾ ਤਿਆਗ। ਗੁਰੂ ਦੀ ਚਾਲੀ ਕੀ ਹੈ? ਸਤਸੰਗਤ ਕਰਨੀ। ਗੁਰੂ ਦੀ ਚਾਲੀ ਕੀ ਹੈ? ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ। ਗੁਰੂ ਦੀ ਚਾਲੀ ਕੀ ਹੈ? ਗੁਰੂ ਦੇ ਦਰਸਾਏ ਹੋਏ ਮਾਰਗ ਦੇ ਧਾਰਨੀ ਬਣ ਜਾਣਾ, ਭਾਵ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਣਾ। ਔਰ ਗੁਰੂ ਮਹਾਰਾਜ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਜੋ ਸ੍ਰੇਸ਼ਟ ਰਹਿਤਾਂ ਹਨ ਉਹਨਾਂ ਨੂੰ ਧਾਰਨ ਕਰਨਾ, ਜੋ ਚਾਰ ਵਜਰ ਕੁਰਹਿਤਾਂ ਹਨ ਜਿਹਨਾਂ ਨੂੰ ਕਰਨ ਦੇ ਨਾਲ ਗੁਰੂ ਦੇ ਨਾਲੋਂ ਸਿੱਖ ਦਾ ਨਾਤਾ ਟੁੱਟ ਜਾਂਦਾ, ਉਹਨਾਂ ਤੋਂ ਹਮੇਸ਼ਾ ਬਚ ਕੇ ਰਹਿਣਾ, ਇਹ ਹੈ ਗੁਰੂ ਦੀ ਚਾਲੀ। ਔਰ ਇਸ ਤੋਂ ਉਲਟ ਜੋ ਕੁਛ ਮਨ ਪ੍ਰੇਰਨਾ ਦਿੰਦਾ ਉਹ ਹੈ ਮਨ ਦੀ ਚਾਲੀ। ਤਾਂ ਤਾਂ ਸਤਿਗੁਰੂ ਨੇ ਪ੍ਰੇਰਨਾ ਦਿੱਤੀ ਹੈ ਕਿ ਇਹ ਗੁਰੂ ਕੇ ਸਿੱਖੋ, ਤੁਸੀਂ ਉਸ ਮਨ ਦੀ ਮੱਤ ਦਾ ਤਿਆਗ ਕਰਕੇ ਗੁਰੂ ਦੀ ਚਾਲੀ ਦੇ ਉੱਤੇ ਚੱਲਣਾ, ਉਸ 'ਤੇ ਧਾਰਨੀ ਬਣਨਾ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਹੁਕਮ ਕਰਦਾ ਉਸ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ, ਉਸ ਨੂੰ ਸਤ ਕਰਕੇ ਮੰਨ ਲੈਣਾ। ਔਰ ਜਿਹੜਾ ਇਸ ਅਨੁਸਾਰ ਆਪਣੇ ਜੀਵਨ ਨੂੰ ਢਾਲ ਲੈਂਦਾ, ਜਿਹੜਾ ਗੁਰੂ ਦੇ ਵਚਨਾਂ ਨੂੰ ਸਤ ਸਤ ਕਰਕੇ ਮੰਨ ਲੈਂਦਾ, ਸਤਿਗੁਰੂ ਕਹਿੰਦੇ ਉਹਦੇ ਜੀਵਨ ਦੀ ਕਥਾ, ਉਹਦੇ ਜੀਵਨ ਦੀ ਮਰਯਾਦਾ ਇੱਕ ਨਿਰਾਲੀ ਬਣ ਜਾਂਦੀ ਹੈ। ਕਹਿਣ ਤੋਂ ਭਾਵ ਉਹ ਗੁਰੂ ਨੂੰ ਚੰਗਾ ਲੱਗਦਾ, ਗੁਰੂ ਦੀ ਪ੍ਰਸੰਨਤਾ ਦਾ ਪਾਤਰ ਬਣ ਜਾਂਦਾ। ਔਰ ਇਸ ਚਾਲੀ ਦੇ ਧਾਰਨੀ ਬਣਨ ਵਾਸਤੇ ਗੁਰੂ ਦੇ ਕੋਲੋਂ ਮੰਗ ਵੀ ਕਰਨੀ ਹੈ, ਕਿਉਂਕਿ ਆਪਣੇ ਜ਼ੋਰ ਦੇ ਨਾਲ ਮਨੁੱਖ ਐਸੇ ਗੁਰੂ ਦੇ ਦਰਸਾਏ ਹੋਏ ਸ੍ਰੇਸ਼ਟ ਮਾਰਗ ਉੱਤੇ ਚੱਲਣ ਵਿੱਚ ਕਈ ਵਾਰੀ ਅਸਫਲ ਹੋ ਜਾਂਦਾ। ਇਸ ਮਾਰਗ ਉੱਤੇ ਚੱਲਣ ਵਾਸਤੇ ਗੁਰੂ ਦੀ ਸਹਾਇਤਾ ਅਤ ਲਾਜ਼ਮੀ ਹੈ, ਅਤੇ ਗੁਰੂ ਦੇ ਚਰਨਾਂ ਵਿੱਚੋਂ ਸਹਾਇਤਾ ਕਿਵੇਂ ਮੰਗਣੀ ਹੈ? ਅਰਦਾਸ ਕਰਕੇ। ਅਰਦਾਸ ਕਿਵੇਂ ਕਰਨੀ ਹੈ? ਪਹਿਲੀਆਂ ਪੰਕਤੀਆਂ ਵੀ ਸਤਿਗੁਰਾਂ ਨੇ ਸਾਨੂੰ ਅਗਵਾਈ ਦਿੱਤੀ ਹੈ, ਕਿਸ ਪ੍ਰਕਾਰ ਗੁਰੂ ਦੇ ਚਰਨਾਂ 'ਚ ਅਰਦਾਸ ਕਰਿਆ ਕਰੋ। ਹਮ ਅੰਧਲੇ ਅੰਧ ਵਿਖਿਆ ਵਿਖਰਾਤੇ, ਕਿਉਂ ਚਾਲੈ ਗੁਰ ਚਾਲੀ। ਹੇ ਸਤਿਗੁਰੂ ਜੀਓ, ਅਸੀਂ ਮਾਇਆ ਦੇ ਅਗਿਆਨ ਭਰਮ ਵਿੱਚ ਫਸੇ ਹੋਏ ਹਾਂ, ਮਾਇਆ ਦਾ ਪ੍ਰਭਾਵ ਦਿਨ ਰਾਤ ਸਾਡੇ ਉੱਤੇ ਹਾਵੀ ਰਹਿੰਦਾ। ਅਸੀਂ ਤੁਹਾਡੇ ਜਿਹੜਾ ਤੁਸੀਂ ਸਾਨੂੰ ਸ੍ਰੇਸ਼ਟ ਮਾਰਗ ਚਾਲੀ ਬਖਸ਼ਿਸ਼ ਕਰਨਾ ਕੀਤੀ ਹੈ ਉਸ ਮਾਰਗ ਉੱਤੇ ਚੱਲ ਨਹੀਂ ਸਕਦੇ ਕਿਉਂਕਿ ਸਾਡੇ ਵਿੱਚ ਇੰਨੀ ਨਾ ਸਤਿਆ ਹੈ ਨਾ ਸਾਡੇ ਵਿੱਚ ਇੰਨੀ ਬੁੱਧੀ ਹੈ ਕਿ ਅਸੀਂ ਆਪਣੀ ਬਤਰੇਕ ਬੁੱਧੀ ਦੇ ਨਾਲ ਨਿਰਣਾ ਕਰਕੇ ਕਿ ਕਿਹੜੀ ਗੁਰੂ ਦੀ ਚਾਲੀ ਹੈ ਕਿਹੜੀ ਮਨ ਦੀ ਚਾਲੀ ਹੈ ਉਸ ਦਾ ਨਿਰਣਾ ਕਰਕੇ ਉਸ ਨੂੰ ਆਪਣੇ ਜੀਵਨ ਵਿੱਚ ਅਪਣਾ ਸਕੀਏ ਕਿਉਂਕਿ ਕਈ ਵਾਰੀ ਮਨ ਉੱਤੇ ਮਾਇਆ ਦਾ ਪ੍ਰਭਾਵ ਐਸਾ ਸੂਖਸ਼ਮ ਹੁੰਦਾ ਹੈ ਮਨੁੱਖ ਚੰਗੇ ਕਰਮ ਕਰਦਾ ਹੋਇਆ ਹੀ ਮਨ ਦੀ ਚਾਲੀ ਦਾ ਸ਼ਿਕਾਰ ਹੋ ਜਾਂਦਾ ਹੈ ਤਦ ਹੀ ਸਤਿਗੁਰੂ ਕਹਿੰਦੇ ਇਸ ਭਰਮ ਭੁਲੇਖੇ ਤੋਂ ਬਚਣ ਵਾਸਤੇ ਗੁਰੂ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਨੀ ਆ ਮਾਲਕ ਅਸੀਂ ਗੁਰੂ ਦੀ ਚਾਲੀ ਉੱਤੇ ਨਹੀਂ ਚੱਲ ਸਕਦੇ ਆਪ ਹੀ ਕਿਰਪਾ ਕਰਕੇ ਦਇਆ ਕਰਕੇ ਰਹਿਮਤ ਕਰਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜੋ ਇਸ ਗੁਰਮਤ ਗਾਡੀ ਰਾਹ ਦੇ ਧਾਰਨੀ ਬਣਾਉਣਾ ਕਰੋ ਰਹਾਉ ਤੋਂ ਉਪਰੰਤ ਸਤਿਗੁਰੂ ਨੇ ਪ੍ਰਮਾਣ ਕੀਤਾ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵੋ ਬੇਗ ਬੇਗਾਲੀ ਬੇਗ ਕਹਿੰਦੇ ਬਹੁਤ ਛੇਤੀ ਔਰ ਸਤਿਗੁਰੂ ਕਹਿੰਦੇ ਇਹ ਗੁਰੂ ਕੇ ਸਿੱਖੋ ਗੁਰੂ ਕੇ ਪਿਆਰਿਓ ਗੁਰੂ ਦੀ ਚਾਲੀ ਇਹੀ ਹੈ ਗੁਰੂ ਦੀ ਸਾਧ ਤੋਂ ਸਭ ਤੋਂ ਸ੍ਰੇਸ਼ਟ ਮਤ ਇਹੀ ਹੈ ਉਹ ਮਤ ਕੀ ਹੈ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜੋ ਹੈ ਇਸ ਨੂੰ ਬੜੇ ਛੇਤੀ ਜਪੋ ਦੇਰ ਨਾ ਕਰਨਾ ਕਰੋ ਇਸ ਕੰਮ ਨੂੰ ਕੱਲ੍ਹ 'ਤੇ ਨਾ ਛੱਡਣਾ ਕਰੋ ਕਿਉਂਕਿ ਇਹ ਕੰਮ ਬਹੁਤ ਜ਼ਰੂਰੀ ਆ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਮਨੁੱਖਾ ਜਨਮ ਦੀ ਦਾਤ ਨਾਮ ਜਪ ਕੇ ਇਸ ਨੂੰ ਸਫਲ ਕਰਨ ਵਾਸਤੇ ਦੇਣਾ ਕੀਤੀ ਆ ਦੂਸਰਾ ਸਾਡੇ ਇਸ ਜੀਵਨ ਦਾ ਭਰੋਸਾ ਕੋਈ ਨਹੀਂ ਕਿ ਪਤਾ ਨਹੀਂ ਕੱਲ੍ਹ ਆਉਣਾ ਕਿ ਨਹੀਂ ਆਉਣਾ ਇਸ ਕਰਕੇ ਹੀ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਗੁਰੂ ਕੀ ਬਾਣੀ ਵਿੱਚ ਪ੍ਰੇਰਨਾ ਦਿੱਤੀ ਹੈ ਹਰ ਜਪਦਿਆਂ ਖਿਨ ਢਿੱਲਾਂ ਕੀਤੀ ਮੇਰੀ ਜਿੰਦੜੀਏ ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ ਪਤਾ ਨਹੀਂ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ ਕਿਉਂਕਿ ਸਾਡੇ ਇਸ ਜੀਵਨ ਦਾ ਭਰੋਸਾ ਕੋਈ ਨਹੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਦੀ ਇੱਕ ਛੋਟੀ ਜਿਹੀ ਗਾਥਾ ਹੁੰਦੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਜਾ ਰਹੇ ਸਨ ਸਤਿਗੁਰੂ ਨਾਨਕ ਪਾਤਸ਼ਾਹ ਖਲੋ ਗਏ ਮਰਦਾਨੇ ਨੂੰ ਸੰਬੋਧਨ ਕਰਕੇ ਸਤਿਗੁਰਾਂ ਨੇ ਹੁਕਮ ਕੀਤਾ ਮਰਦਾਨਿਆ ਆਪਾਂ ਤੁਰੇ ਜਾ ਰਹੇ ਹਾਂ ਤੂੰ ਦੱਸ ਤੈਨੂੰ ਆਪਣੇ ਜੀਵਨ ਦਾ ਉੱਪਰ ਕਿੰਨਾ ਕੁ ਭਰੋਸਾ ਹੈ ਅਤੇ ਮਰਦਾਨੇ ਨੇ ਹੱਥ ਜੋੜੇ ਆਪਣੀ ਬੁੱਧੀ ਅਨੁਸਾਰ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਮਹਾਰਾਜ ਆਪਾਂ ਤੁਰੇ ਜਾ ਰਹੇ ਹਾਂ 10 ਕਦਮ ਤੁਰੇ ਹਾਂ ਪਤਾ ਨਹੀਂ ਅਗਲਾ ਕਦਮ ਅੱਗੇ ਧਰਿਆ ਜਾਣਾ ਕਿ ਨਹੀਂ ਧਰਿਆ ਜਾਣਾ ਸਤਿਗੁਰੂ ਮੁਸਕਰਾਏ ਅਤੇ ਬਾਲੇ ਨੂੰ ਪੁੱਛਿਆ ਇਹ ਬਾਲੇ ਤੂੰ ਦੱਸ ਤੈਨੂੰ ਆਪਣੇ ਜੀਵਨ ਦਾ ਕਿੰਨਾ ਕੁ ਭਰੋਸਾ ਹੈ ਅਤੇ ਬਾਲਾ ਕਹਿਣ ਲੱਗਾ ਮਹਾਰਾਜ ਮਰਦਾਨੇ ਨੂੰ ਤਾਂ 10 ਕਦਮ ਚੱਲਣ ਦਾ ਭਰੋਸਾ ਹੋਵੇਗਾ ਪਰ ਮੈਂ ਤਾਂ ਆਹ 2 ਕਦਮ ਜਿਹੜੇ ਰੱਖੇ ਆ ਇੱਥੋਂ ਅਗਲਾ ਕਦਮ ਪਤਾ ਨਹੀਂ ਰੱਖਿਆ ਜਾਣਾ ਕਿ ਨਹੀਂ ਰੱਖਿਆ ਜਾਣਾ ਤੀਸਰੇ ਕਦਮ ਦਾ ਮੈਨੂੰ ਕੋਈ ਭਰੋਸਾ ਨਹੀਂ ਤਾਂ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਬਲੇ ਦਾ ਵਾਲੇ ਦਾ ਵੀ ਉੱਤਰ ਸੁਣ ਲਿਆ ਮੁਸਕਰਾਏ ਤਾਂ ਉਹਨਾਂ ਨੇ ਮਨ ਵਿੱਚ ਵਿਚਾਰ ਕੀਤੀ ਅਸੀਂ ਤਾਂ ਆਪਣੇ ਮਤ ਅਨੁਸਾਰ ਜਿੰਨੀ ਕੁ ਬੁੱਧੀ ਸਾਨੂੰ ਪਰਮੇਸ਼ਰ ਨੇ ਦਿੱਤੀ ਸੀ ਸਾਹਿਬਾਂ ਦੇ ਚਰਨਾਂ ਵਿੱਚ ਬੇਨਤੀ ਕਰ ਦਿੱਤੀ ਹੈ ਪਰ ਜੀਵਨ ਦੀ ਅਸਲੀਅਤ 'ਤੇ ਗੁਰੂ ਨਾਨਕ ਪਾਤਸ਼ਾਹ ਨਿਰੰਕਾਰੀ ਆਪ ਹੀ ਜਾਣਦੇ ਆ ਦੋਨਾਂ ਨੇ ਬੇਨਤੀ ਕੀਤੀ ਪਾਤਸ਼ਾਹ ਆਪ ਕਿਰਪਾ ਕਰਕੇ ਇਸ ਮਨੁੱਖਾ ਜਨਮ ਦੀ ਅਸਲੀਅਤ ਸਾਨੂੰ ਸਮਝਾਓ ਸਤਿਗੁਰੂ ਕਹਿਣ ਲੱਗੇ ਮਰਦਾਨਿਆ ਜੇ ਸਾਡੇ ਪਾਸੋਂ ਪੁੱਛਣਾ ਹੈ ਫਿਰ ਰਬਾਬ ਵਜਾ ਅਸੀਂ ਬਾਣੀ ਦੁਆਰਾ ਤੈਨੂੰ ਦੱਸਾਂਗੇ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਕਿ ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਤ ਨਾ ਜਾਣਾ ਪਰਣਵੈ ਨਾਨਕ ਤਿਸੈ ਸਰੇਵੋ ਜਾ ਕੈ ਜੀ ਪਰਾਨਾ ਕਹਿੰਦੇ ਇੱਕ ਦਮ ਦੇ ਆਦਮੀ ਹੈ ਜੇ ਦਮ ਆ ਗਿਆ ਤਾਂ ਆਦਮੀ ਨਹੀਂ ਤਾਂ ਮਿੱਟੀ ਦੀ ਢੇਰੀ ਪਤਾ ਨਹੀਂ ਜਿਹੜਾ ਸਵਾਸ ਅੰਦਰ ਗਿਆ ਮੁੜ ਕੇ ਦੂਸਰੀ ਵਾਰੀ ਲੈਣ ਦਾ ਮਿਲਣਾ ਸੁਭਾਗ ਕਿ ਨਹੀਂ ਮਿਲਣਾ ਇਸ ਕਰਕੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵੀ ਸਾਨੂੰ ਪ੍ਰੇਰਨਾ ਦਿੰਦੇ ਆ ਕਿ ਹਰ ਜਪਦਿਆਂ ਖਿਨ ਢਿੱਲ ਨਾ ਕੀਤੀ ਮੇਰੀ ਜਿੰਦੜੀਏ ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ ਇਸੇ ਕਰਕੇ ਹੀ ਬਾਬਾ ਕਬੀਰ ਜੀ ਨੇ ਕਬੀਰ ਬੀਜਕ ਵਿੱਚ ਵੀ ਸੁਚੇਤ ਕੀਤਾ ਕਹਿੰਦੇ ਸਵਾਸ ਸਵਾਸ ਹਰ ਨਾਮ ਜਪ ਬਿਰਥਾ ਸਵਾਸ ਮਤ ਖੋਏ ਕਿਆ ਜਾਣੋ ਕਿ ਅੰਤ ਕਾ ਇਹੀ ਸਵਾਸ ਮਤ ਹੋਏ ਇਸ ਕਰਕੇ ਬਾਬਾ ਕਬੀਰ ਜੀ ਨੇ ਬੜੇ ਦੁਹਾਈ ਪਾ ਕੇ ਆਪਣੀ ਬਾਣੀ ਵਿੱਚ ਪ੍ਰੇਰਨਾ ਦਿੱਤੀ ਜਾ ਗਿਆਸੂ ਜਨਾਂ ਨੂੰ ਕਿ ਗੁਰਮੁਖ ਪਿਆਰਿਓ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਜਪਣ ਦੀ ਲੁੱਟ ਲੁੱਟਣ ਦਾ ਸਮਾਂ ਹੈ। ਹੁਣ ਜਿੰਨਾ ਵੀ ਸਮਾਂ ਵੱਧ ਤੋਂ ਵੱਧ ਆਪਣੇ ਜੀਵਨ ਦੀਆਂ ਘੜੀਆਂ ਵਿੱਚੋਂ ਕੱਢ ਕੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਗੱਫੇ ਲੁੱਟ ਲੈਣੇ ਚਾਹੀਦੇ ਆ। ਜੇ ਇੱਕ ਵਾਰੀ ਪ੍ਰਾਣ ਛੁੱਟ ਗਏ ਮੁੜ ਕੇ ਦੁਬਾਰਾ ਚਾਲੂ ਨਹੀਂ ਹੋਣੇ, ਮੁੜ ਕੇ ਪਛਤਾਵਾ ਹੀ ਪੱਲੇ ਪੈ ਜਾਣਾ। ਔਰ ਉਹ ਪਛਤਾਵਾ ਜਿਹੜਾ ਪ੍ਰਲੋਕ ਵਿੱਚ ਵੀ ਸਲਦਾ ਰਹੇਗਾ। ਉਹਨਾਂ ਨੇ ਪ੍ਰੇਰਨਾ ਦਿੱਤੀ ਆ, ਕਬੀਰ ਲੁੱਟਣਾ ਹੈ ਤੋ ਲੁੱਟ ਲੈ, ਆਰਾਮ ਨਾਮ ਹੈ ਲੂਟ, ਨਹੀਂ ਤਾਂ ਫਿਰ ਪਾਛੇ ਪਛਤਾਓਗੇ, ਪ੍ਰਾਣ ਜਾਏਗੇ ਛੂਟ। ਮਹਾਂਪੁਰਖ ਵੱਡੇ ਬਾਬਾ ਹਰਨਾਮ ਸਿੰਘ ਜੀ ਮਹਾਰਾਜ, ਜਿਨ੍ਹਾਂ ਦੀ ਆਪ ਸਮੂਹ ਸੰਗਤਾਂ ਨੂੰ ਸੰਗਤ ਕਰਨ ਦਾ, ਬਚਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਕਈ ਵਾਰੀ ਉਹ ਬਚਨ ਕਰਦੇ ਹੁੰਦੇ ਸਨ ਕਿ ਜਦੋਂ ਮਨੁੱਖ ਇਸ ਸੰਸਾਰ ਤੋਂ ਪ੍ਰਲੋਕ ਗਵਨ ਕਰਦਾ, ਇਸ ਨੂੰ ਦੋ ਪਛਤਾਵੇ ਬਹੁਤ ਸਲਦੇ ਆ, ਬੜੇ ਤੰਗ ਕਰਦੇ ਆ। ਇੱਕ ਪਛਤਾਵਾ ਤਾਂ ਸੁੱਤੇ ਸਿੱਧ ਸਾਡੀ ਸਮਝ ਵਿੱਚ ਪੈ ਜਾਂਦਾ, ਪਰ ਦੂਸਰੇ ਪਛਤਾਵੇ ਦਾ ਨਹੀਂ ਸੀ ਪਤਾ। ਪੁੱਛਿਆ, ਬਾਬਾ ਜੀ ਕਿਹੜੇ ਪਛਤਾਵੇ ਦੋ ਹੈ? ਕਹਿਣ ਲੱਗੇ, ਇੱਕ ਪਛਤਾਵਾ ਤਾਂ ਇਹ ਲੱਗਦਾ ਕਿ ਜੋ ਮਨੁੱਖ ਨੇ ਜਨਮ ਤੋਂ ਲੈ ਕੇ ਆਖਰੀ ਸਮੇਂ ਤੱਕ ਬੜੀ ਮਿਹਨਤ ਦੇ ਨਾਲ ਕਮਾਈ ਕੀਤੀ ਹੈ, ਕੁਛ ਬੈਂਕਾਂ ਵਿੱਚ ਮਾਇਆ ਜਮ੍ਹਾਂ ਕਰਾਈ, ਕੋਈ ਘਰ ਬਣਾਇਆ, ਧੀਆਂ ਪੁੱਤਰਾਂ ਦੀ ਪਰਵਰਿਸ਼ ਕੀਤੀ, ਆਖਰੀ ਸਮੇਂ ਉੱਤੇ ਨਾ ਧੀਆਂ ਪੁੱਤਰਾਂ ਨੇ ਸਾਥ ਦਿੱਤਾ, ਨਾ ਮਾਇਆ ਹੀ ਨਾਲ ਗਈ ਹੈ, ਨਾ ਮਹਿਲ ਮਾੜੀਆਂ ਜਿਨ੍ਹਾਂ ਨੂੰ ਬੜੇ ਰੀਝ ਦੇ ਨਾਲ ਮਨੁੱਖ ਨੇ ਉਸਾਰਨਾ ਕੀਤਾ ਸੀ, ਉਹ ਵੀ ਇੱਥੇ ਪਈਆਂ ਰਹਿ ਜਾਂਦੀਆਂ। ਕੋਈ ਵੀ ਵਸਤੂ ਸਾਥ ਨਹੀਂ ਦਿੰਦੀ। ਹੁੰਦਾ ਕੀ ਹੈ, ਨੰਗੇ ਪਾਵੋਂ ਤੇ ਗਏ ਜਿਨ ਕੇ ਲਾਖ ਕਰੋੜ। ਆਦੀ ਸਤਿਗੁਰਾਂ ਨੇ ਕਿਹਾ, ਨੰਗੇ ਆਵਨ ਨੰਗੇ ਜਾਣਾ, ਨਾ ਕੋ ਰਹੇ ਹੈ ਰਾਜਾ ਰਾਣਾ। ਸਾਰਿਆਂ ਨੂੰ ਨੰਗੇ ਜਿਵੇਂ ਆਪਾਂ ਸਰੀਰ ਕਰਕੇ ਜਨਮ ਲੈਂਦੇ ਹਾਂ, ਆਖਰੀ ਸਮੇਂ ਵੀ ਨੰਗਾ ਹੀ ਮਨੁੱਖ ਇਸ ਸੰਸਾਰ ਤੋਂ ਤੁਰ ਜਾਂਦਾ। ਸਾਰਾ ਧਨ ਪਦਾਰਥ, ਜ਼ਮੀਨ ਜਾਇਦਾਦ, ਮਹਿਲ ਮੁਆੜੀਆਂ, ਧੀਆਂ ਪੁੱਤਰ ਸਾਰੇ ਇੱਥੇ ਰਹਿ ਜਾਂਦੇ ਆ, ਕੋਈ ਸਾਥ ਨਹੀਂ ਜਾਂਦਾ, ਬੜਾ ਪਛਤਾਉਂਦਾ ਮਨੁੱਖ। ਤਾਂ ਕਿ ਦੂਸਰਾ ਪਛਤਾਵਾ ਇਹ ਪੈਂਦਾ ਲੱਗਦਾ ਹੈ ਕਿ ਜਿਹੜਾ ਕੁਝ ਸਮਾਂ ਆਪਣੀ ਜ਼ਿੰਦਗੀ ਦੀਆਂ ਘੜੀਆਂ ਵਿੱਚੋਂ ਕੱਢ ਕੇ ਪ੍ਰਭੂ ਦਾ ਚਿੰਤਨ ਕੀਤਾ, ਸਤਸੰਗਤ ਕੀਤੀ ਹੈ, ਨਿਤਨੇਮ ਕੀਤਾ, ਜਦੋਂ ਪ੍ਰਭੂ ਦੀ ਦਰਗਾਹ ਵਿੱਚ ਆਤਮਾ ਪੁੱਜੀ ਹੈ, ਉਹਨਾਂ ਘੜੀਆਂ ਦਾ, ਉਸ ਜਪੇ ਹੋਏ ਨਾਮ ਦਾ, ਉਸ ਕੀਤੇ ਹੋਏ ਸਿਮਰਨ ਦਾ, ਉਸ ਪੜ੍ਹੀ ਹੋਈ ਬਾਣੀ ਦਾ, ਉਸ ਕੀਤੀ ਹੋਈ ਸਤਸੰਗਤ ਦਾ ਮੁੱਲ ਬਹੁਤ ਪਿਆ। ਫਿਰ ਮਨੁੱਖ ਪਛਤਾਉਂਦਾ, ਮੈਂ ਇਹ ਕਰਮ ਕਿਉਂ ਨਹੀਂ ਕੀਤਾ? ਪਰ ਉਸ ਵੇਲੇ ਪਛਤਾਵੇ ਤੋਂ ਸਿਵਾ ਕੁਛ ਵੀ ਪੱਲੇ ਨਹੀਂ ਪੈਂਦਾ, ਕਰ ਨਹੀਂ ਸਕਦਾ। ਤਾਂ ਤਾਂ ਸਤਿਗੁਰੂ ਕਹਿੰਦੇ, ਇਸ ਪਛਤਾਵੇ ਤੋਂ ਬਚਣ ਵਾਸਤੇ ਅਤੇ ਫਿਰ ਹੁਣ ਸਮਾਂ ਹੈ। ਅਤੇ ਸਤਿਗੁਰੂ ਨੇ ਇਹ ਵੀ ਪ੍ਰੇਰਨਾ ਦਿੱਤੀ ਆ, ਕਹਿੰਦੇ ਅਬ ਹੋਂ ਅੱਜ ਹੋਂ ਕਛ ਵਿਗੜਿਓ ਨਹੀਂ, ਨਵੇਂ ਪਾਤਸ਼ਾਹੀ ਦਾ ਪ੍ਰਮਾਣ ਹੈ, ਅਜੇ ਵੀ ਕੁਛ ਨਹੀਂ ਵਿਗੜਿਆ। ਜੇ ਬਾਕੀ ਸਮਾਂ ਉਮਰ ਦਾ ਕੁਛ ਬਤੀਤ ਹੋ ਗਿਆ, ਜਿੰਨਾ ਸਮਾਂ ਬਾਕੀ ਰਹਿੰਦਾ ਉਸ ਨੂੰ ਸੰਭਾਲ ਲੈਣਾ ਚਾਹੀਦਾ। ਅੱਜ ਹੋਂ ਕਛ ਵਿਗੜਿਓ ਨਹੀਂ, ਜੋ ਹਰ ਗੁਣ ਗਾਵੈ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ। ਪਤਾ ਨਹੀਂ ਕਿਸ ਵੇਲੇ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੇ ਤਰੁੱਠ ਪੈਣਾ ਹੈ, ਉਸ ਮਾਲਕ ਨੇ ਮਿਹਰ ਕਰ ਦੇਣੀ ਹੈ। ਹਮੇਸ਼ਾ ਆਸ਼ਾਵੰਦ ਹੋ ਕਰਕੇ ਪ੍ਰਭੂ ਦਾ ਚਿੰਤਨ, ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ। ਤਾਂ ਤਾਂ ਸਤਿਗੁਰੂ ਨੇ ਪ੍ਰੇਰਨਾ ਦਿੱਤੀ ਹੈ, ਹਰ ਕੇ ਸੰਤ ਸੁਣੋ ਜਨ ਭਾਈ, ਗੁਰਸੇਵੋ ਬੇਗ ਬੇਗਾਲੀ, ਬੜੇ ਛੇਤੀ ਬੜੀ ਕਾਹਲੀ ਦੇ ਨਾਲ ਸਮਾਂ ਅਜਾਈ ਨਾ ਗਵਾਓ, ਹਰ ਸਮੇਂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਿਆ ਕਰੋ। ਔਰ ਆਤਮਾ ਦੇ ਵਾਸਤੇ ਸਤਿਗੁਰ ਸੇਵ ਖਰਚ ਹਰ ਬੰਧੋ, ਮਤ ਜਾਣੋ ਆਜ ਕੇ ਕਾਲੀ। ਪ੍ਰਭੂ ਦੇ ਨਾਮ ਸਿਮਰਨ ਦਾ ਖਰਚ ਜਿਹੜਾ ਤੋਸਾ ਹੈ, ਆਪਣੀ ਆਤਮਾ ਦੇ ਨਾਲ ਬੰਨ ਕੇ ਲੈ ਜਾਵੋ, ਪਤਾ ਨਹੀਂ ਕੱਲ੍ਹ ਆਉਣਾ ਕਿ ਨਹੀਂ ਆਉਣਾ। ਇਸ ਕਰਕੇ ਸਤਿਗੁਰੂ ਅੱਗੇ ਹੁਕਮ ਕਰਦੇ ਆ, ਹਰ ਕੇ ਸੰਤ ਜਪੋ ਹਰ ਜਪਣਾ, ਹਰ ਸੰਤ ਚੱਲੈ ਹਰ ਨਾਲੀ। ਹੇ ਗੁਰਮੁਖ ਜਨੋ, ਹਰੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੋ, ਉਠਤ ਬੈਠਤ ਸੋਵਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ ਦੇ ਧਾਰਨੀ ਬਣ ਜਾਵੋ, ਕਿਉਂਕਿ ਇਹੀ ਅਸਲੀ ਨਾਮ ਦਾ ਧਨ ਆਤਮਾ ਦੇ ਨਾਲ ਜਾਣ ਵਾਲਾ ਹੈ। ਤਾਂ ਜੀ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੁਖਨੀ ਸਾਹਿਬ ਵਿੱਚ ਫਰਮਾਨ ਕੀਤਾ, ਕਿਵੇਂ ਸਪਸ਼ਟ ਸ਼ਬਦਾਂ ਵਿੱਚ ਸਤਿਗੁਰਾਂ ਨੇ ਪ੍ਰੇਰਨਾ ਦਿੱਤੀ ਹੈ। ਸਾਹਿਬ ਫਰਮਾਨ ਕਰਦੇ ਆ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੁਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮਦਲੈ, ਤੈ ਕੇਵਲ ਨਾਮ ਸੰਗ ਤੇਰੈ ਚਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਔਰ ਸਤਿਗੁਰੂ ਕਹਿੰਦੇ ਆ, ਜਿੱਥੇ ਕਿਸੇ ਨੇ ਵੀ ਸਹਾਇਤਾ ਨਹੀਂ ਕਰਨੀ, ਨਾ ਧੀਆਂ ਪੁੱਤਰਾਂ ਨੇ, ਨਾ ਮਾਂ ਬਾਪ ਨੇ, ਨਾ ਮਾਇਆ ਨੇ ਉੱਥੇ ਵੋੜੀ ਕਰਨੀ ਹੈ। ਉੱਥੇ ਕੇਵਲ ਅਤੇ ਕੇਵਲ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੇ ਹੀ ਤੋਸਾ ਬਣ ਕੇ ਤੇਰੀ ਸਹਾਇਤਾ ਕਰਨੀ ਹੈ। ਜਹਾਂ ਪੰਥ ਤੇਰਾ ਕੋ ਨਾ ਪਛਾਣੂ, ਹਰ ਕਾ ਨਾਮ ਤੈ ਨਾਲ ਪਛਾਣੂ, ਜਾਂ ਮਹਾਂ ਭਿਆਨ ਤਪਤ ਬਹੁ ਘਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਜਹਾਂ ਤ੍ਰਿਖਾ ਮਨ ਤੁਝ ਅਕਰਖ ਹੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖ ਹੈ। ਅਤੇ ਉੱਥੇ ਕੇਵਲ ਅਤੇ ਕੇਵਲ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੇ ਹੀ ਸੰਗੀ ਸਾਥੀ ਹੋ ਕਰਕੇ ਤੇਰੀ ਬਾਂਹ ਫੜਨੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਆ, ਇਸ ਨੂੰ ਵਿਹਾਜਣਾ ਕਰ, ਇਸ ਨੂੰ ਇਕੱਤਰ ਕਰ, ਨਾਮ ਦਾ ਧਾਨੀ ਆਤਮਾ ਦੇ ਨਾਲ ਨਿਭਣ ਵਾਲਾ ਹੈ। ਜਿਨ੍ਹਾਂ ਨੇ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਿਆ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਕੀਤਾ ਹੈ ਸਿਮਰਨ, ਗੁਰੂ ਦੀ ਚਾਲੀ ਉੱਤੇ ਆਪਣੇ ਜੀਵਨ ਨੂੰ ਚਲਾਉਣਾ ਕੀਤਾ, ਉਹਨਾਂ ਨੂੰ ਕੀ ਮਿਲਿਆ? ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ। ਜਿਨ੍ਹਾਂ ਨੇ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਚਿੰਤਨ ਕੀਤਾ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕੀਤਾ, ਸਮਾਂ ਪਾ ਕੇ ਉਹ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੀ ਬਣ ਗਏ ਆ। ਉਹਨਾਂ ਨੂੰ ਕੇਲ ਕਰਨ ਵਾਲਾ, ਜਗਤ ਨੂੰ ਚਲਾਉਣ ਵਾਲਾ ਅਤੇ ਜਗਤ ਵਿੱਚ ਵਰਤ ਰਿਹਾ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਪ੍ਰਾਪਤ ਹੋ ਜਾਂਦਾ। ਤਾਦੀ ਹੁਣ ਵੀ ਆਪਾਂ ਨੇ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਪ੍ਰਮਾਣ ਪੜ੍ਹਿਆ, ਜਿਨ ਹਰ ਸੇਵਿਆ, ਜਿਨ ਸੇਵਿਆ, ਜਿਨ ਸੇਵਿਆ ਮੇਰਾ ਹਰ ਜੀ, ਕਿ ਉਹਨਾਂ ਨੂੰ ਕੀ ਪ੍ਰਾਪਤ ਹੋਇਆ? ਅਤੇ ਹਰ ਹਰ ਰੂਪ ਸਮਾਸੀ, ਉਹ ਹਰੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹੀ ਸਮਾ ਜਾਂਦੇ ਆ। ਤਾਦੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪ੍ਰਮਾਣ ਕੀਤਾ, ਜਿਨ੍ਹਾਂ ਨੂੰ ਪਰਮੇਸ਼ੁਰ ਦਾ ਨਾਮ ਕਿਸੇ ਸਮੇਂ ਵੀ ਭੁੱਲਦਾ ਨਹੀਂ, ਉਹਨਾਂ ਨੂੰ ਕਿਹੋ ਜਿਹੀ ਅਵਸਥਾ ਮਿਲ ਜਾਂਦੀ ਆ? ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਾ, ਨਾਲ ਹੀ ਉੱਤਰ ਦਿੱਤਾ ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਉਹਨਾਂ ਦੇ ਵਿੱਚ ਅਤੇ ਮਾਲਕ ਪ੍ਰਭੂ ਦੇ ਵਿੱਚ ਭੋਰਾ ਜਿੰਨਾ ਫਰਕ ਨਹੀਂ ਹੁੰਦਾ, ਉਹਦਾ ਰੂਪ ਹੀ ਬਣ ਜਾਂਦੇ ਆ। ਜਿਵੇਂ ਗੁਰੂ ਰਾਮਦਾਸ ਸਤਿਗੁਰੂ ਜੀ ਨੇ ਪ੍ਰਮਾਣ ਕੀਤਾ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ। ਇਸ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਹੈ। ਕੀ ਅਰਦਾਸ ਕਰਨੀ ਹੈ? ਜਿਵੇਂ ਪਹਿਲੀ ਪੰਕਤੀ ਵਿੱਚ ਆਪਾਂ ਅਰਦਾਸ ਕੀਤੀ ਸੀ ਕਿ ਹਮ ਅੰਧਲੇ ਅੰਧ ਵਿਖੇ ਵਿਖਰਾਥੇ, ਕਿਉਂ ਚੱਲ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ। ਜਿੱਥੇ ਗੁਰੂ ਦੇ ਚਰਨਾਂ ਦੇ ਨਾਲ ਜੁੜਨ ਵਾਸਤੇ ਅਤੇ ਗੁਰੂ ਦੇ ਮਾਰਗ ਦਰਸਾਏ ਹੋਏ ਮਾਰਗ ਉੱਤੇ ਚੜ੍ਹਨ ਵਾਸਤੇ ਗੁਰੂ ਦੇ ਕੋਲੋਂ ਸਹਾਇਤਾ ਮੰਗਣੀ ਹੈ, ਉੱਥੇ ਗੁਰੂ ਮਹਾਰਾਜ ਜੀ ਦੇ ਜੋ ਨਾਮ ਜਪਣ ਦੀ ਮਨ ਵਿੱਚ ਲੋਚਾ ਪੈਦਾ ਕਰਨ ਵਾਸਤੇ ਵੀ ਅਰਦਾਸ ਕਰਨੀ ਹੈ। ਉਹ ਕਿਵੇਂ ਅਰਦਾਸ ਕਰਨੀ ਹੈ? ਹਰ ਹਰ ਜਪਨ ਹਰ ਲੋਚ ਲੋਚਾਨੀ, ਹਰ ਹਰ ਜਪਨ ਜਪ ਲੋਚ ਲੋਚਾਨੀ, ਹਰ ਕਿਰਪਾ ਕਰ ਬਨਵਾਲੀ। ਬਨਵਾਲੀ ਦਾ ਭਾਵ ਬਨ, ਬਨ ਦਾ ਭਾਵ ਜਿਵੇਂ ਜੰਗਲ ਹੈ ਜਾਂ ਬਾਗ ਹੈ, ਵਾਲੀ ਦਾ ਭਾਵ ਮਾਲਕ। ਇਹ ਸੰਸਾਰ ਰੂਪੀ ਜਿਹੜਾ ਬਾਗ ਹੈ, ਇਹਦਾ ਮਾਲਕ ਕੌਣ ਹੈ? ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ, ਜਿਹਨੂੰ ਬਾਬਾ ਨਾਮਦੇਵ ਜੀ ਨੇ ਪ੍ਰਮਾਣ ਕੀਤਾ, ਹਰ ਕਾ ਵਾਗਰਾ ਨਾਚਿਆ ਪਿੰਦੀ ਮੈਂ ਸਾਗਰਾ। ਇਹ ਜਿਹੜਾ ਸੰਸਾਰ ਆ, ਹਰੀ ਦਾ ਬਾਗ ਹੈ, ਇਹਦਾ ਮਾਲਕ ਹੈ ਪ੍ਰਭੂ। ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ ਮੰਗ ਮੰਗਣੀ ਹੈ ਕਿ ਹੇ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਜੀ, ਮੇਰੇ ਮਨ ਦੇ ਵਿੱਚ ਆਪ ਜੀ ਦਾ ਨਾਮ ਜਪਣ ਵਾਸਤੇ ਲੋਚਾ, ਖਿੱਚ, ਇੱਛਾ ਪੈਦਾ ਕਰ ਦਿਓ, ਤਾਂ ਜੋ ਉਸ ਇੱਛਾ ਦੇ ਅਧੀਨ, ਉਸ ਲੋਚਾ ਦੇ ਅਧੀਨ ਮੈਂ ਹਰ ਸਮੇਂ ਤੁਹਾਡਾ ਨਾਮ ਜਪਦਾ ਰਹਾਂ। ਜਨ ਨਾਨਕ ਸੰਗਤ ਸਾਧ ਹਰ ਮੇਲੋ, ਹਮ ਸਾਧ ਜਨਾ ਪਗਰਾਲੀ। ਜਿੱਥੇ ਨਾਮ ਦੀ ਦਾਤ ਗੁਰੂ ਦੇ ਚਰਨਾਂ ਵਿੱਚੋਂ ਮੰਗਣੀ ਹੈ, ਉੱਥੇ ਸਤਸੰਗ ਦੀ ਦਾਤ ਮੰਗਣੀ ਹੈ ਕਿ ਹੇ ਦਾਤਾਰ, ਜੇ ਤਰੁੱਠੇ ਹੋ ਤਾਂ ਕਿਰਪਾ ਕਰੋ, ਮੈਨੂੰ ਸਤਸੰਗ ਦੇ ਨਾਲ ਮਿਲਣਾ ਕਰੋ, ਅਤੇ ਨਾਲ ਮੇਰਾ ਮੂੰਗਣ ਸਾਧ ਪੱਗਾਂ ਹੇਠ ਰੁਲਸੀ ਰਹੇ। ਔਰ ਮੈਨੂੰ ਮੋਕੋ ਕੀਜਾ ਦਾਸ, ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ। ਇਹ ਜਗ ਦੇ ਨਾਥ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਜੀ, ਮੇਰੇ 'ਤੇ ਰਹਿਮਤ ਕਰੋ, ਔਰ ਤੇਰੇ ਨਾਲ ਜੁੜੇ ਹੋਏ ਜੋ ਗੁਰਮੁਖ ਜਨ ਹਨ, ਉਹਨਾਂ ਦੀ ਸਤਸੰਗਤ ਬਖਸ਼ਿਸ਼ ਕਰੋ, ਔਰ ਜਿਹੜੇ ਤੇਰੇ ਨਾਲੋਂ ਭੁੱਲੇ ਹੋਏ ਹਨ, ਇਹਨਾਂ ਦਾ ਤੇਰੇ ਨਾਲੋਂ ਵਿਛੋੜਾ ਪਿਆ ਹੋਇਆ, ਉਹਨਾਂ ਦੇ ਨਾਲ ਮੇਰਾ ਕਦੀ ਵੀ ਮੂੰਹ ਨਾ ਜੁੜੇ, ਭਾਵ ਉਹਨਾਂ ਦੀ ਕੁਸੰਗਤ ਮੈਨੂੰ ਪ੍ਰਾਪਤ ਨਾ ਹੋਵੇ, ਮੰਗ ਮੰਗੀ ਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ। ਗੁਰੂ ਕੀ ਬਾਣੀ ਵਿੱਚ ਕਿਵੇਂ ਮੰਗ ਮੰਗੀ ਆ? ਆਪਾਂ ਵੀ ਉਸ ਮੰਗ ਨੂੰ ਮੰਗ ਕੇ ਗੁਰੂ ਦੇ ਚਰਨਾਂ ਵਿੱਚੋਂ, ਜਿੱਥੇ ਨਾਮ ਦੀ ਮੰਗ ਮੰਗਣੀ ਹੈ ਉੱਥੇ ਗੁਰੂ ਚਰਨਾਂ ਵਿੱਚੋਂ ਕੁਸੰਗਤ ਤੋਂ ਹਮੇਸ਼ਾ ਬਚਣ ਵਾਸਤੇ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਹੈ। ਕਿਵੇਂ ਅਰਦਾਸ ਕਰਨੀ ਹੈ? ਕਿ ਮੇਰਾ ਮੂੰਡ ਸਾਧ ਪੱਗਾਂ ਹੇਠ ਰੋਸੀ, ਔਰ ਨਾਲ ਅਰਦਾਸ ਕਰਨੀ ਹੈ, ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉਂ ਕਰ ਉਲਟੀ ਰੇ ਕਿਉਂ ਕਹਿੰਦੇ ਝੂਠੇ ਕੀ ਰੇ ਝੂਠ ਪ੍ਰੀਤ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗ ਨਾ ਛੁਟਕੀ ਰੇ ਜਿਉਂ ਕਾਜਰ ਭਰ ਮੰਦਰ ਰਾਖਿਓ ਜੋ ਪੈਸੇ ਕਾਲੂ ਖੀਰੇ ਦੂਰੋਂ ਹੀ ਤੇ ਭਾਗ ਗਇਓ ਹੈ ਜਿਸ ਗੁਰਮਿਲ ਛੁਟਕੀ ਤਿਰਕੁਟੀ ਰੇ ਮੰਗੋ ਦਾਨ ਕਿਰਪਾਲ ਕਿਰਪਾ ਨਿਧ ਮੇਰਾ ਮੁਖ ਸਾਕਤ ਸੰਗ ਨਾ ਜੁਟਸੀ ਰੇ ਜਨ ਨਾਨਕ ਦਾਸ ਦਾਸ ਕੋ ਕਰੀਓ ਮੇਰਾ ਮੂੰਡ ਸਾਧ ਪੱਗਾਂ ਹੇਠ ਰੁਲਸੀ ਰੇ ਇਹ ਗੁਰੂ ਦੇ ਚਰਨਾਂ ਵਿੱਚੋਂ ਦਾਤਾ ਮੰਗਣੀ ਹੈ ਕਿਰਪਾ ਕਰੋ ਦਾਤਾ ਜੀ ਮਾਣ ਮੰਗੋ ਤਾਣ ਮੰਗੋ ਸਭ ਕੁਛ ਤੁਹਾਡੇ ਪਾਸੋਂ ਹੀ ਲੈਣਾ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰੋ ਔਰ ਅਰਦਾਸ ਕਰਨੀ ਆ ਬਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਹੋ ਇੱਕ ਨਾਨਕੀ ਅਰਦਾਸ ਜੇ ਤੁਦ ਭਾਵ ਸੀ ਮੈਂ ਦੀਜਿਆ ਨਾਮ ਨਿਵਾਸ ਹਰ ਗੁਣ ਗਾਵ ਸੀ ਦੀਆਂ ਦਾਤਾਂ ਮੰਗ ਕੇ ਆਪਣਾ ਲੋਕ ਵੀ ਸੁਖੀ ਪਰ ਲੋਕ ਵੀ ਸੁਹੇਲਾ ਕਰਨਾ ਗੁਰੂ ਮਹਾਰਾਜ ਜੀ ਨੇ ਬੜੇ ਵਿਸਾਰ ਦੇ ਨਾਲ ਗੁਰੂ ਚਾਲੀ ਉੱਤੇ ਚੱਲਣ ਵਾਸਤੇ ਪ੍ਰੇਰਨਾ ਦਿੱਤੀ ਹੈ ਨਾਲ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਇਸ ਗੁਰੂ ਚਾਲੀ ਉੱਤੇ ਚੱਲਣ ਵਾਸਤੇ ਪ੍ਰਭੂ ਦੇ ਕੋਲੋਂ ਨਾਮ ਦੀ ਦਾਤ ਪ੍ਰਾਪਤ ਕਰਨ ਵਾਸਤੇ ਸਤਸੰਗਤ ਵਿੱਚ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਵਾਸਤੇ ਮੰਗ ਮੰਗੀ ਹੈ ਜਿਸ ਨੂੰ ਇਹ ਦਾਤਾ ਗੁਰੂ ਤਰੁੱਟ ਕੇ ਦੇ ਦਿੰਦਾ ਹੈ ਫਿਰ ਉਹਦਾ ਲੋਕ ਵੀ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਂਦਾ ਹੈ ਆਖਰੀ ਪੰਕਤੀਆਂ ਨੂੰ ਦੁਹਰਾ ਕੇ ਗੁਰੂ ਚਰਨਾਂ ਵਿੱਚੋਂ ਖਿਮਾ ਮੰਗੀਏ ਸਾਹਿਬ ਗੁਰੂ ਰਾਮਦਾਸ ਜੀ ਨੇ ਕੀ ਹੁਕਮ ਕੀਤਾ ਹੈ ਹਰ ਹਰ ਜਪਨ ਜਪ ਲੋਚ ਲੋਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ